चरने गोविंद मारेग सुहावा, गोविंद मारेग सुहावा, गोविंद मारेग सुहावा, गोविंद मारेग सुहावा, गोविंद मारेग, गोविंद मारेग, गोविंद मारेग सुहावा, चरने गोविंद मारेग सुहावा, गोविंद मारेग सुहावा। आन मारेग देता किछ ताईये, आन मारेग देता किछ ताईये, ते तो ही दुख हावा, गोविंद मारेग सुहावा, चरने गोविंद मारेग सुहावा, गोविंद मारेग सुहावा, गोविंद मारेग, गोविंद मारेग, गोविंद मारेग सुहावा, गोविंद मारेग सुहावा, चरने गोविंद मारेग सुहावा। नेत्र पुनीत पैदर्श पेखे, नेत्र पुनीत पैदर्श पेखे, हस्त पुनीत टहलावा, गोविंद मारेग सुहावा, चरने गोविंद मारेग सुहावा, गोविंद मारेग सुहावा, गोविंद मारेग, गोविंद मारेग, गोविंद मारेग सुहावा, चरने गोविंद मारेग सुहावा, गोविंद मारेग सुहावा, रिदा पुनीत रिदे हार वसेओ, रिदा पुनीत रिदे हार वसियो मस्त पुनीत संत दुरावा गोविंद मार्ग सुहावा चरनी गोविंद मार्ग सुहावा गोविंद मार्ग सुहावा गोविंद मार्ग गोविंद मार्ग गोविंद मार्ग सुहावा गोविंद मार्ग सुहावा चरने गोविंद मार्ग सुहावा सर्व निदान नाम हर हर के सर्व निदान नाम हर हर के जिस कर्म लिखिया तिन पावा गोविंद मार्ग सुहावा चरने गोविंद मार्ग सुहावा गोविंद मार्ग सुहावा गोविंद मार्ग गोविंद मार्ग गोविंद मार्ग सुहावा चरने गोविंद मार्ग सुहावा मार्ग सुहावा
तन 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 गुरु गोविंद सिंह जी तन 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 गुरु गोविंद सिंह जी तन 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 गुरु गोविंद सिंह जी तन 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 गुरु गोविंद सिंह जी
कलगिया वाले
बाजा वाले
तन तन तन
गुरु गोविंद सिंह जी
तन तन तन
जन नानक को गुर पूरा पेटे ओ जन नानक को गुर पूरा पेटे ओ सुख सहज आनंद बिहावा गोविंद मार्ग सुहावा चरने गोविंद मार्ग सुहावा गोविंद मार्ग सुहावा गोविंद मार्ग गोविंद मार्ग गोविंद मार्ग सुहावा चरने गोविंद मार्ग सुहावा गोविंद मार्ग सुहावा चरनी गोविंद मार्ग सुहावा ओ चरण पूजनीक ने जिड़े ਗੁਰੂ ਘਰ ਵੱਲ ਨੂੰ ਤੁਰਦੇ ਨੇ। ਉਹ ਚਰਨ ਅਜਵੇਂ ਗੁਰੂ ਮਹਾਰਾਜ ਜੀ ਪਵਿੱਤਰ ਉਪਦੇਸ਼ ਵਿੱਚ ਕਹਿੰਦੇ ਨੇ, ਚਰਨ ਚਲੋ ਮਾਰਗ ਗੋਬਿੰਦ, ਮਿੱਟੇ ਪਾਪ ਜਪੀਏ ਹਰ ਬਿੰਦ। ਤੁਰਦਾ ਤੇ ਜੀਵ ਬਹੁਤ ਹੈ, ਕਈ ਵਾਰ ਸਿਹਤ ਦੀ ਤੰਦਰੁਸਤੀ ਵਾਸਤੇ ਵੀ ਤੁਰਦਾ ਹੈ, ਪਰ ਜ਼ਰੂਰੀ ਨਹੀਂ ਕਿ ਤੰਦਰੁਸਤੀ ਮਿਲ ਜਾਵੇਗੀ। ਪਰ ਜਦੋਂ ਸੱਚੇ ਮਾਰਗ ਤੇ ਤੁਰਦਾ ਹੈ ਨਾ, ਜਦੋਂ ਕੋਈ ਗੁਰੂ ਘਰ ਵੱਲ ਨੂੰ ਤੁਰਦਾ ਹੈ, ਅਜਿਵੇਂ ਸੰਗਤਾਂ ਕਿੰਨੇ ਪਿਆਰ ਤੇ ਵਜਦ ਵਿੱਚ ਸ੍ਰੀ ਹੇਮਕੁੰਡ ਸਾਹਿਬ ਵੱਲ ਨੂੰ ਤੁਰੀਆਂ ਜਾ ਰਹੀਆਂ ਨੇ। ਸਤਸੰਗੀਓ, ਇਹ ਤੁਰਿਆ ਹੋਇਆ ਇੱਕ ਇੱਕ ਕਦਮ ਸੁੱਖਾਂ ਵੱਲ ਨੂੰ ਵੱਧ ਰਿਹਾ ਹੈ। ਤੁਰਦੀਆਂ ਤੁਰਦੀਆਂ ਸੰਗਤਾਂ 15,000 ਫੁੱਟ ਉੱਪਰ ਸ੍ਰੀ ਹੇਮਕੁੰਡ ਸਾਹਿਬ, ਜਿੱਥੇ ਕਲਗੀਧਰ ਮਹਾਰਾਜ ਜੀ ਨੇ ਬਹਿ ਕੇ ਘੋਰ ਤਪੱਸਿਆ ਕੀਤੀ, ਜਦੋਂ ਉੱਥੇ ਪਹੁੰਚਦੀਆਂ ਨੇ ਨਾ, ਦੱਸ ਰਿਆਂ ਨੂੰ ਸਮਾਂ ਮਿਲਿਆ ਹੈ ਕਈ ਵਾਰ ਸੰਗਤਾਂ ਲਿਜਾਣ ਦਾ, ਅੱਖੀਂ ਤੱਕਿਆ ਹੈ, ਸੰਗਤਾਂ ਉਸ ਅਸਥਾਨ ਵੱਲ ਦੇਖ ਕੇ ਇਵੇਂ ਬੈਰਾਗ ਵਿੱਚ ਆ ਜਾਂਦੀਆਂ ਨੇ ਜਿਵੇਂ ਚਿਰਾਂ ਦਾ ਵਿਛੜਿਆ ਬੱਚਾ ਆਪਣੇ ਮਾਤਾ ਪਿਤਾ ਨੂੰ ਮਿਲਦਾ ਹੈ। ਚਰਨੇ ਗੋਬਿੰਦ ਮਾਰਗ ਸੁਹਾਵਾ, ਇੱਕ ਗੁਰੂ ਨਾਲ ਪਿਆਰ ਕਰਨ ਵਾਲਾ, ਸਤਿਗੁਰਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਕੇ ਵਾਪਸ ਆਇਆ ਹੈ। ਇਹ ਕੈਂਸਰ ਦਾ ਮਰੀਜ਼ ਹੈ, ਆਪਣੇ ਦੁੱਖ ਤੇ ਫਰਿਆਦ ਲੈ ਕੇ ਗਿਆ ਸੀ, ਕਿਉਂਕਿ ਜਦੋਂ ਅਸੀਂ ਦੁੱਖਾਂ ਵਿੱਚ ਫਸਦੇ ਹਾਂ ਨਾ, ਉਦੋਂ ਸਾਨੂੰ ਰੱਬ ਚੇਤੇ ਆ ਜਾਂਦਾ ਹੈ। ਸੁੱਖਾਂ ਵਿੱਚ ਤੇ ਅਸੀਂ ਰੱਬ ਭੁਲਾ ਹੀ ਦਿੰਦੇ ਹਾਂ। ਬਾਣੀ ਵਿੱਚ ਇੱਥੋਂ ਤੱਕ ਕਿਹਾ ਹੈ, ਦੁੱਖ ਕਈ ਵਾਰ ਜੀਵ ਨੂੰ ਰੱਬ ਦੇ ਇੰਨੇ ਨੇੜੇ ਲੈ ਜਾਂਦਾ ਹੈ ਕਿ ਪਿਆਰ ਦੀ ਪੱਕੀ ਗੰਢ ਵੱਜ ਜਾਂਦੀ ਹੈ। ਦੁੱਖ ਦਾਰੂ, ਦੁੱਖ ਕਈ ਵਾਰ ਦਵਾ ਹੀ ਬਣ ਜਾਂਦਾ ਹੈ। ਗਿਆ ਤੇ ਦੁੱਖਾਂ ਦੀ ਖਾਤਰ ਅਰਦਾਸ ਕਰਨ, ਪਰ ਉਥੋਂ ਇਹੋ ਜਿਹੀ ਰਹਿਮਤ ਮਿਲੀ, ਉਹ ਪਿਆਰ ਭੁਲਾਇਆ ਨਹੀਂ ਜਾਂਦਾ, ਗੁਰੂ ਨਾਲ ਨਿਉ ਪੈ ਗਿਆ। ਡਾਕਟਰ ਦੇ ਕੋਲ ਜਾਂਦਾ ਹੈ, ਜਾਂਚ ਕਰਾਉਂਦਾ ਹੈ, ਡਾਕਟਰ ਕਹਿੰਦਾ ਹੈ ਵੀ ਤੂੰ ਤੇ ਕੈਂਸਰ ਦਾ ਮਰੀਜ਼ ਹੈ, ਤੈਨੂੰ ਦੱਸਿਆ ਹੈ, ਤੈਨੂੰ ਕਿਹਾ ਸੀ ਸਰੀਰ ਨੂੰ ਬਹੁਤੀ ਖੇਚਲ ਨਾ ਦੇ, ਪਰ ਤੂੰ ਸਰੀਰ ਨੂੰ ਬਹੁਤ ਖੇਚਲ ਦਿੱਤੀ ਏ, ਬਹੁਤਾ ਟੁਰਨ ਕਰਕੇ ਬੇਆਰਾਮੀ ਕਰਕੇ ਤੇਰਾ ਰੋਗ ਵੱਧ ਗਿਆ ਹੈ, ਤੂੰ ਹੁਣ ਬਚ ਨਹੀਂ ਸਕਦਾ। ਜਦੋਂ ਡਾਕਟਰ ਨੇ ਇੰਨੀ ਗੱਲ ਆਖੀ, ਉਦਾਸ ਹੋ ਕੇ ਇਹ ਪ੍ਰੇਮੀ ਆਪਣੇ ਘਰ ਨੂੰ ਮੁੜਿਆ ਆਉਂਦਾ ਹੈ। ਇਹ ਮੇਰੇ ਕਲਗੀਆਂ ਵਾਲਿਆ, ਤੇਰੇ ਰਾਹ ਤੇ ਤੁਰਿਆ ਮੌਤ ਵੀ ਆ ਜਾਵੇ, ਇਹ ਵੀ ਚੰਗੀ ਹੈ, ਬਹਾਨਾ ਤੇ ਚੰਗਾ ਹੈ ਨਾ, ਨਹੀਂ ਤੇ ਲੋਕਾਂ ਨੇ ਕਹਿਣਾ ਸੀ ਵੀ ਕੈਂਸਰ ਦੀ ਬਿਮਾਰੀ ਨਾਲ ਮਰ ਗਿਆ, ਬਹਾਨਾ ਚੰਗਾ ਹੈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਪਿਆਰ ਵਾਲੇ ਕਦੋਂ ਉਲਾਂਭਾ ਦਿੰਦੇ ਨੇ। ਘਰ ਆਇਆ, ਬਿਸਤਰ ਤੇ ਲੇਟਿਆ ਹੈ, ਨੀਂਦਰ ਨਹੀਂ ਪੈਂਦੀ, ਸੋਚਦਾ ਹੈ, ਮਹਾਰਾਜ ਡਾਕਟਰ ਮੈਨੂੰ ਕਹਿੰਦਾ ਏ ਕਿ ਤੂੰ ਬਚ ਨਹੀਂ ਸਕਦਾ, ਕੋਈ ਗੱਲ ਨਹੀਂ, ਸਭ ਨੇ ਮਰਨਾ ਹੈ, ਕੋਈ ਫਿਕਰ ਨਹੀਂ, ਪਰ ਇਹ ਕਲਗੀਆਂ ਵਾਲਿਆ, ਮੈਂ ਤੇ ਤੇਰੇ ਦਰ ਤੇ ਦੇਹ ਅਰੋਗਤਾ ਵਾਸਤੇ ਅਰਦਾਸ ਕੀਤੀ ਸੀ ਕਿ ਮੇਰੀ ਯਾਤਰਾ ਪ੍ਰਵਾਨ ਨਹੀਂ ਹੋਈ, ਤੇਰੇ ਘਰ ਵੱਲ ਨੂੰ ਮੇਰਾ ਟੁਰਨਾ ਪ੍ਰਵਾਨ ਨਹੀਂ ਹੋਇਆ। ਜ਼ਰੂਰ ਮੇਰੀ ਭਾਵਨਾ ਵਿੱਚ ਕੋਈ ਫਰਕ ਰਹਿ ਗਿਆ ਹੋਣਾ, ਬਾਬਾ ਜੀ ਬਚਨ ਕਰਦੇ ਸਨ, ਬਹੁਤ ਕੀਮਤੀ ਬਚਨ ਬਾਬਾ ਆਨੰਦ ਸਿੰਘ ਜੀ। ਸਾਡੀ ਭਾਵਨਾ ਵਿੱਚ ਫਰਕ ਹੋ ਸਕਦਾ ਏ, ਗੁਰੂ ਦੀਆਂ ਰਹਿਮਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਸਾਨੂੰ ਕਦੇ ਵੀ ਗੁਰੂ ਦੀ ਰਹਿਮਤ ਤੇ ਸ਼ੱਕ ਨਹੀਂ ਕਰਨੀ ਚਾਹੀਦੀ। ਹੈ ਮਹਾਰਾਜ, ਮੇਰੀ ਭਾਵਨਾ ਵਿੱਚ ਕੋਈ ਫਰਕ ਰਹਿ ਗਿਆ ਹੋਣਾ ਏ ਕਲਗੀਆਂ ਵਾਲਿਆ। ਸੋਚਾਂ ਸੋਚਦਾ ਅੱਖ ਲੱਗ ਜਾਂਦੀ ਏ, ਜਦੋਂ ਅੱਖ ਲੱਗੀ ਤੇ ਚਿੱਤ ਕੀ ਕਹਿੰਦਾ ਹੈ, ਕੀ ਆਵਾਜ਼ਾਂ ਪੈਂਦੀਆਂ ਨੇ। ਮਨਾ ਤੂੰ ਸ੍ਰੀ ਹੇਮਕੁੰਡ ਸਾਹਿਬ ਗਿਆ ਸੀ, ਉਥੋਂ ਤੈਨੂੰ ਸਤਿਗੁਰਾਂ ਦੇ ਦਰਬਾਰ ਵਿੱਚੋਂ ਸਰੋ ਪਾਉ ਮਿਲਿਆ ਸੀ, ਉਹ ਤੂੰ ਕਿੱਥੇ ਰੱਖਿਆ ਹੈ? ਲਿਆ ਕੇ ਪੇਟੀ ਵਿੱਚ ਰੱਖ ਦਿੱਤਾ ਹੈ। ਓਏ ਭਲਿਆ, ਸਰੋਪਾਉ ਤੇ ਬਖਸ਼ਿਸ਼ ਹੁੰਦੀ ਏ, ਬਖਸ਼ਿਸ਼ਾਂ ਪੇਟੀ ਵਿੱਚ ਨਹੀਂ ਰੱਖੀ ਦੀਆਂ, ਬਖਸ਼ਿਸ਼ਾਂ ਤੇ ਮਾਣੀਆਂ ਜਾਂਦੀਆਂ ਨੇ। ਬਖਸ਼ਿਸ਼ਾਂ ਕੋਈ ਰੱਖਣ ਵਾਲੇ ਵਾਸਤੇ ਹੁੰਦੀਆਂ ਨੇ, ਬਖਸ਼ਿਸ਼ਾਂ ਤੇ ਮਾਨਣ ਵਾਸਤੇ ਹੁੰਦੀਆਂ ਨੇ। ਰਾਤ ਦੇ 12 ਵਜੇ ਨੇ, ਅੱਖ ਖੁੱਲ ਜਾਂਦੀ ਹੈ। ਘਰ ਵਾਲੀ ਨੂੰ ਕਹਿੰਦਾ ਹੈ, ਮੈਂ ਸ੍ਰੀ ਹੇਮਕੁੰਡ ਸਾਹਿਬ ਤੋਂ ਇੱਕ ਸਰੋਹ ਪਾਉ ਲਿਆਇਆ ਸੀ। ਕਹਿੰਦੀ ਇਹ ਪੇਟੀ ਵਿੱਚ ਪਿਆ ਏ, ਤੁਸਾਂ ਆਪੇ ਰੱਖਿਆ ਏ, ਸਵੇਰ ਹੋਏਗੀ ਤੇ ਕੱਢ ਦਿਆਂਗੀ। ਨਹੀਂ ਬਈ, ਤੂੰ ਹੁਣੇ ਮੈਨੂੰ ਸਰੋਹ ਪਾਉ ਦੇ ਕੱਢ ਕੇ। ਬਾਰ ਬਾਰ ਕਹਿਣ ਤੇ ਘਰ ਵਾਲੀ ਪੇਟੀ ਵਿੱਚੋਂ ਸਰੋਹ ਪਾਉ ਕੱਢਦੀ ਹੈ। ਦੋਨਾਂ ਹੱਥਾਂ ਤੇ ਰੱਖ ਕੇ ਜਦੋਂ ਨਜ਼ਰ ਮਾਰਦਾ ਹੈ, ਉਹ ਚੇਤਾ ਆ ਜਾਂਦਾ ਹੈ, ਓ ਦੂਰ ਪਹਾੜੀਆਂ ਵਿੱਚ ਮੇਰੇ ਕਲਗੀਆਂ ਵਾਲੇ ਦਾ ਪਵਿੱਤਰ ਤਪ ਸਥਾਨ, ਉੱਥੋਂ ਮੈਨੂੰ ਬਖਸ਼ਿਸ਼ ਮਿਲੀ ਸੀ। ਚੇਤਾ ਆ ਜਾਂਦਾ ਹੈ ਤੇ ਘਰ ਵਾਲੀ ਇਹਦੀ ਹਾਲਤ ਦੇਖ ਕੇ ਕਹਿਣ ਲੱਗੀ, ਹੁਣ ਅੱਧੀ ਰਾਤ ਨੂੰ ਇਸ ਕੱਪੜੇ ਦੀ ਕਿਹੜੀ ਲੋੜ ਪੈ ਗਈ ਹੈ? ਨਾ ਭਲੀਏ, ਇਹਨੂੰ 2.5-3 ਮੀਟਰ ਕੱਪੜਾ ਨਾ ਸਮਝੀ, ਇਹ ਤੇ ਗੁਰੂ ਦੀ ਬਖਸ਼ਿਸ਼ ਹੈ। ਗੁਰੂ ਦੀਆਂ ਬਖਸ਼ਿਸ਼ਾਂ ਤੋਂ ਬਾਂਝੇ ਇਨਸਾਨ ਜ਼ਿੰਦਗੀ ਵਿੱਚ ਰੁੜ ਜਾਂਦੇ ਨੇ ਜ਼ਿੰਦਗੀ ਵਿੱਚ। ਇਹ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਤੇ ਕਹਿਣ ਲੱਗਾ, ਮੈਂ ਸੰਗਤ ਵਿੱਚੋਂ ਵੀ ਸੁਣਿਆ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਜੀ ਨੂੰ ਹਰ ਸਾਲ ਇੱਕ ਸਰੋਹ ਪਾਉ ਦਿਆ ਕਰਦੇ ਸਨ ਤੇ ਗੁਰੂ ਅਮਰਦਾਸ ਮਹਾਰਾਜ ਸਾਰਾ ਸਾਲ ਉਸ ਸਰੋਹ ਪਾਉ ਨੂੰ ਪਿਆਰ ਨਾਲ ਰੱਖਦੇ। ਜਦੋਂ ਸੇਵਾ ਕਰਨੀ ਤੇ ਉਸ ਸਰੋਹ ਪਾਉ ਨੂੰ ਆਪਣੇ ਸੀਸ ਤੇ ਲਪੇਟ ਲੈਂਦੇ। ਇਹ ਭਲੀਏ, ਇਹ ਤੇ ਜਿਹਦੇ ਭਾਗ ਜਾਗਣ ਉਹਨੂੰ ਮਿਲਦਾ ਹੈ। ਸਰੋਹ ਪਾਉ ਦਾ ਭਾਵ ਹੀ ਇਹ ਹੈ, ਗੁਰੂ ਦਾ ਹੋ ਕੇ ਰਹੋ, ਗੁਰੂ ਤੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੀ ਰੱਖਿਆ ਕਰੇਗਾ। ਪਰ ਪਿਆਰਿਓ, ਗੱਲਾਂ ਸ਼ਰਧਾ ਦੀਆਂ ਵੀ ਨੇ। ਜੇ ਮਨ ਵਿੱਚ ਪਿਆਰ ਨਹੀਂ ਤੇ ਇਹ ਕੱਪੜੇ ਦਾ ਹੀ ਟੁਕੜਾ ਹੈ, ਜੇ ਮਨ ਵਿੱਚ ਪਿਆਰ ਹੈ ਤੇ ਇਹ ਬਖਸ਼ਿਸ਼ ਹੈ, ਗੱਲਾਂ ਸ਼ਰਧਾ ਦੀਆਂ ਨੇ। ਬੜੇ ਅਦਬ ਤੇ ਪਿਆਰ ਨਾਲ ਨਮਸਕਾਰ ਕਰਕੇ ਇਸ ਗੁਰੂ ਦੀ ਬਖਸ਼ਿਸ਼ ਨੂੰ ਸਿਰ ਦੇ ਉੱਤੇ ਲਪੇਟ ਲੈਂਦਾ ਹੈ। ਅੰਮ੍ਰਿਤ ਵੇਲੇ ਉੱਠਦਾ ਹੈ, 5 ਬਾਣੀਆਂ ਦਾ ਨਿਤਨੇਮ ਕਰਦਾ ਹੈ, ਸ਼ਰਧਾ ਦੇ ਨਾਲ ਇਹ ਸਰੋਹ ਪਾਉ ਗੁਰੂ ਦੀ ਬਖਸ਼ਿਸ਼ ਜਾਣ ਕੇ ਸਿਰ ਤੇ ਲਪੇਟ ਲੈਂਦਾ ਹੈ। ਹਰ ਰੋਜ਼ ਹੀ ਇਸ ਤਰ੍ਹਾਂ ਕਰਦਾ ਹੈ। ਇੱਕ ਵੀ ਸਾਹ ਗੁਰੂ ਦੇ ਪਿਆਰ ਤੋਂ ਬਗੈਰ ਨਹੀਂ ਲੈਂਦਾ, ਇੱਕ ਇੱਕ ਸਵਾਸ ਨਾਲ ਗੁਰੂ ਦੀ ਯਾਦ ਜੋੜ ਲਈ ਹੈ, ਨਿਤਨੇਮੀ ਹੋ ਗਿਆ ਹੈ। ਪਿਆਰਿਓ, ਜਿਹਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਵਸ ਜਾਵੇ, ਜਿਹੜਾ ਨਿਤ ਨਿਮੀ ਹੋ ਜਾਵੇ, ਕਿਹੜਾ ਸੁੱਖ ਹੈ ਮਹਾਰਾਜ ਜਿਹੜਾ ਉਹਦੇ ਕੋਲੋਂ ਲੁਕੋ ਲੈ। ਕੋਈ ਇਹੋ ਜਿਹਾ ਸੁੱਖ ਨਹੀਂ ਜਿਹੜਾ ਮਹਾਰਾਜ ਪਿਆਰਿਆਂ ਕੋਲੋਂ ਛੁਪਾਉਂਦੇ ਨੇ। ਸਰੀਰ ਕੁਝ ਸੌਖਾ ਜਿਹਾ ਮਹਿਸੂਸ ਹੁੰਦਾ ਹੈ, ਡਾਕਟਰ ਦੇ ਕੋਲ ਜਾਂਦਾ ਹੈ। ਡਾਕਟਰ ਆਖਣ ਲੱਗਾ, ਤੈਨੂੰ ਅੱਗੇ ਵੀ ਮੈਂ ਜਾਂਚ ਕੀਤਾ ਹੈ, ਬਿਮਾਰੀ ਵੀ ਤੈਨੂੰ ਦੱਸੀ ਹੈ। ਨਹੀਂ ਬਈ, ਮੈਨੂੰ ਕੁਝ ਆਪਣੇ ਆਪ ਨੂੰ ਸੌਖਾ ਮਹਿਸੂਸ ਹੁੰਦਾ ਹੈ। ਜਦੋਂ ਡਾਕਟਰ ਨੇ ਜਾਂਚ ਕੀਤੀ ਤੇ ਸਤਸੰਗੀ ਉਹ ਹੈਰਾਨ ਹੋ ਗਿਆ, ਬਿਮਾਰੀ ਤੇ ਤੇਰੇ ਅੰਦਰ ਹੀ ਨਹੀਂ ਹੈ, ਤੂੰ ਮੈਨੂੰ ਦੱਸ ਕਿਹੜੇ ਵੈਦ ਕੋਲੋਂ ਦਵਾਈ ਖਾਧੀ ਹੈ, ਕਿਹੜੇ ਵੈਦ ਕੋਲੋਂ ਦਵਾ ਲਈ ਹੈ। ਜਦੋਂ ਡਾਕਟਰ ਇੰਨੀ ਗੱਲ ਕਹਿੰਦਾ ਹੈ, ਇਸ਼ ਪ੍ਰੇਮੀ ਦੇ ਅੱਖਾਂ ਵਿੱਚੋਂ ਹੰਝੂ ਬਹਿ ਆਉਂਦੇ ਨੇ, ਕਲਗੀਆਂ ਵਾਲਿਆ ਤੂੰ ਬਖਸ਼ਿਸ਼ ਕਰ ਦਿੱਤੀ ਹੈ, ਤੂੰ ਮੈਨੂੰ ਮਰਦੇ ਨੂੰ ਵੀ ਰੱਖ ਲਿਆ, ਰੋ ਪਿਆ। ਡਾਕਟਰ ਫਿਰ ਪੁੱਛਦਾ ਏ ਵੀ ਕਿਹੜੇ ਵੈਦ ਕੋਲੋਂ ਦਵਾਈ ਖਾਧੀ ਏ, ਹੱਥ ਜੋੜ ਕੇ ਕਹਿੰਦਾ ਏ ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਹੇਮਕੁੰਟ ਵਾਸੀ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ, ਜਿਹਨੇ ਐਡਾ ਵੱਡਾ ਵੈਦ ਕਰ ਲਿਆ ਹੋਵੇ, ਜਿਹਨੇ ਇਹੋ ਜਿਹੇ ਵੈਦ ਤੇ ਭਰੋਸਾ ਕਰ ਲਿਆ ਹੋਵੇ, ਤੇ ਦੁੱਖਾਂ ਕਲੇਸ਼ਾਂ ਦਾ ਕੀ ਮਜਾਲ ਹੈ ਉਹਦੇ ਲਾਗੇ ਲੱਗ ਜਾਣ। ਸੋ ਸਤਸੰਗੀਓ, ਇਹ ਹੈ ਗੁਰੂ ਦੀ ਬਖਸ਼ਿਸ਼ ਦੀਆਂ ਨਿਸ਼ਾਨੀਆਂ। ਚਰਨੇ ਗੋਬਿੰਦ ਮਾਰਗ ਸੁਹਾਵਾ, ਜਿਹੜੇ ਇਸ ਮਾਰਗ ਤੇ ਚੱਲਦੇ ਨੇ ਉਹ ਚਰਨ ਸੋਵਨੀਕ ਨੇ, ਉਹਨਾਂ ਚਰਨਾਂ ਤੇ ਨਮਸਕਾਰ। ਮਹਾਰਾਜ ਕਹਿੰਦੇ ਉਹ ਦਾਤਾਂ ਲੁੱਟ ਲੈਂਦੇ ਨੇ, ਕੋਈ ਵੀ ਸ਼ਰਧਾ ਤੇ ਪਿਆਰ ਨਾਲ ਗੁਰੂ ਦੇ ਤਪ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਵੱਲੋਂ ਚੱਲ ਜਾਂਦਾ ਹੈ ਤੇ ਸੁੱਖਾਂ ਨਾਲ ਝੋਲੀਆਂ ਭਰ ਕੇ ਆਉਂਦਾ ਹੈ।